श्री नानक पद पंकज बंदन सिमरां अंगद दोख निकंदन अमरदास गुर हिरदय त्यावा श्री गुर रामदास गुण गावो श्री अर्जन बिघ्नन के नाशक श्री हर गोविंद शुभ सुमत प्रकाशक श्री हर राय नमो कर जोरी गुर हर कृष्ण मनाए बहोरी तेग बहादुर परम कृपाला श्री गुरु गोबिंद सिंह बिसाला तरों तरा पर पुन पुन सीसा बंदों बार बार जगदीसा जिस मह अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिनम जीते पंच बिकार तिन संतन कौ बंदना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहिगुरु साहिब जी दोहरा एहदी चढ़ कर खाट पर सब समाज तहर पास निकसे पुरते नरन सिर उर्द उठायस तास एहदी चढ़ कर खाट पर
वाहिगुरु जी का खालसा वाहिगुरु जी की फतेह अंतरजामी करुणा निदान दीन दयाल पतत पावन भगत वच्छल चौर शतर तख्त दे मालक दसां पातशाहियां दे आत्मिक स्वरूप धन धन श्री गुरु ग्रंथ साहिब जी महाराज दी पावन पवित्र हजूरी विच सुभाईमान गुरु की साजी निवाजी साध संगत जीओ आओ सतसंगत करन दे मिले होए इस शुभ अवसर विच गुर इतिहास दी कथा विचार सुनिए। चल रही गुर इतिहास दी कथा विचार दे प्रसंग जिवें पिछे सरवण कराए जा रहे सन धन धन श्री गुरु तेग बहादुर साहब महाराज सचे पातशाह ਜਦੋਂ ਪਟਨਾ ਸ਼ਹਿਰ ਤੋਂ ਚੱਲ ਕੇ ਆਣ ਕੇ ਕੀਰਤਪੁਰ ਸਾਹਿਬ ਤੋਂ ਹੁੰਦਿਆਂ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਣ ਬਿਰਾਜੇ ਨੇ ਤਾਂ ਇਸ ਸਮੇਂ ਵਿੱਚ ਔਰੰਗਜ਼ੇਬ ਨੇ ਆਪਣੀ ਵੱਲੋਂ ਹਿੰਦੂਆਂ ਅਤੇ ਬ੍ਰਾਹਮਣਾਂ ਪੰਡਿਤਾਂ 'ਤੇ ਜ਼ੁਲਮ ਕਰਨੇ ਸ਼ੁਰੂ ਕੀਤੇ। ਜ਼ਬਰਦਸਤੀ ਉਹਨਾਂ ਨੂੰ ਮੁਸਲਮਾਨ ਬਣਾਇਆ। ਬਹੁਤ ਸਾਰੇ ਪੰਡਿਤ ਬ੍ਰਾਹਮਣ ਇਕੱਠੇ ਹੋ ਕੇ ਅਮਰਨਾਥ ਮੰਦਰ ਵਿਖੇ ਜਾ ਕੇ ਆਰਾਧਨਾ ਕਰਨ ਪਹੁੰਚੇ। 8 ਦਿਨ ਤੱਕ ਸ਼ਿਵ ਜੀ ਦੀ ਆਰਾਧਨਾ ਕਰਕੇ ਉਹਨਾਂ ਨੂੰ ਉੱਥੋਂ ਇਹ ਸੁਨੇਹਾ ਸ਼ਿਵ ਜੀ ਦਾ ਮਿਲਿਆ, ਚਿੱਠੀ ਰਾਹੀਂ ਪੱਤਰਿਕਾ ਮਿਲੀ ਹੈ ਜਿਸ ਵਿੱਚ ਲਿਖਿਆ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਤੋਂ ਬਗੈਰ ਤੁਹਾਡੀ ਹੋਰ ਕੋਈ ਰੱਖਿਆ ਨਹੀਂ ਕਰ ਸਕੇਗਾ। ਇੱਕ ਗੁਰੂ ਕੇ ਘਰ ਵਿੱਚੋਂ ਹੀ ਤੁਹਾਨੂੰ ਆਪਣੀ ਸਹਾਇਤਾ ਪ੍ਰਾਪਤ ਹੋਵੇਗੀ। ਪਤਾ ਕਰਕੇ ਸਭ ਬ੍ਰਾਹਮਣ ਪੰਡਿਤ ਇਕੱਠੇ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਅੰਮ੍ਰਿਤਸਰ ਸਾਹਿਬ ਤੋਂ ਹੋ ਕੇ ਜਾ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀਆਂ ਬੇਨਤੀਆਂ ਸੁਣਦਿਆਂ ਹੋਇਆ ਉਹਨਾਂ ਨੂੰ ਬਚਨ ਫਰਮਾਏ ਹੈ ਕਿ ਔਰੰਗਜ਼ੇਬ ਦੇ ਪਾਸ ਜਾ ਕੇ ਤੁਸੀਂ ਕਹਿ ਦਿਓ ਕਿ ਸਾਡੇ ਗੁਰੂ ਤੇਗ ਬਹਾਦਰ ਹਨ, ਜੇ ਉਹਨਾਂ ਨੂੰ ਤੁਸੀਂ ਮੁਸਲਮਾਨ ਬਣਾ ਦਿਓ ਤਾਂ ਅਸੀਂ ਉਹਨਾਂ ਦੇ ਪਿੱਛੇ ਚੱਲਣ ਵਾਲੇ ਹਾਂ, ਉਹਨਾਂ ਵੱਲ ਵੇਖ ਕੇ ਉਹਨਾਂ ਦੇ ਅਨੁਸਾਰ ਅਸੀਂ ਵੀ ਮੁਸਲਮਾਨ ਬਣ ਜਾਵਾਂਗੇ। ਇਸ ਤਰ੍ਹਾਂ ਸੁਣ ਕੇ ਇਹਨਾਂ ਨੇ ਧੀਰਜ ਧਾਰਨ ਕੀਤੀ ਹੈ, ਚੱਲ ਕੇ ਹੋਰ ਵੀ ਬ੍ਰਾਹਮਣਾਂ ਪੰਡਿਤਾਂ ਨੂੰ ਆਪਣੇ ਨਾਲ ਲੈ ਕੇ ਦਿੱਲੀ ਸ਼ਹਿਰ ਵਿੱਚ ਔਰੰਗਜ਼ੇਬ ਦੇ ਪਾਸ ਪਹੁੰਚੇ। ਮਿਲ ਕੇ ਇਹਨਾਂ ਨੇ ਸਾਰੀ ਵਾਰਤਾ ਆਪਣੀ ਦੱਸੀ ਆ ਕਿ ਜਿਵੇਂ ਤੁਹਾਡੇ ਵੱਲੋਂ ਸਾਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ, ਅਸੀਂ ਇੱਕ ਤਰਕੀਬ ਸੋਚੀ ਹੈ ਕਿ ਸਾਡੇ ਗੁਰੂ ਤੇਗ ਬਹਾਦਰ ਹਨ, ਉਹਨਾਂ ਦੇ ਮਗਰ ਚੱਲਣ ਵਾਲੇ ਹਾਂ ਅਸੀਂ, ਉਹ ਜੇ ਤੁਰਕ ਬਣ ਜਾਣਗੇ ਤਾਂ ਅਸੀਂ ਵੀ ਸਭ ਤੁਰਕਾਨਾ ਦੇ ਰੂਪ ਵਿੱਚ ਹੋ ਜਾਵਾਂਗੇ, ਮੁਸਲਮਾਨ ਬਣ ਜਾਵਾਂਗੇ। ਇਹ ਸੁਣ ਕੇ ਜਿੰਨੇ ਵੀ ਸਭਾ ਵਿੱਚ ਬੈਠੇ ਹੈ ਉਹਨਾਂ ਨੇ ਵੀ ਸਲਾਹਿਆ ਕਾਜੀ ਮੁਲਾਣਿਆਂ ਨੇ। ਔਰੰਗਜ਼ੇਬ ਬਹੁਤ ਖੁਸ਼ ਹੋਇਆ ਕਿ ਜੇ ਇੱਕ ਨੂੰ ਮੁਸਲਮਾਨ ਬਣਾਇਆ, ਉਹਨਾਂ ਦੇ ਅਨੁਸਾਰ ਚੱਲਣ ਵਾਲੇ ਸਭ ਮੁਸਲਮਾਨ ਬਣਦੇ ਹੈ ਤਾਂ ਫਿਰ ਬਹੁਤਿਆਂ ਨੂੰ ਆਪਣੇ ਦਬਾਅ ਹੇਠ ਕੀ ਲਿਆਉਣਾ ਹੈ, ਉਹਨਾਂ ਨੂੰ ਆਪਣੇ ਪਾਸ ਸੱਦਦੇ ਹਾਂ। ਇਹ ਸੋਚ ਕੇ ਇਸਨੇ ਆਪਣੇ ਦੋ ਅਹਿਦੀਆਂ ਨੂੰ ਔਰੰਗਜ਼ੇਬ ਨੇ ਸੱਦਿਆ, ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਲ ਭੇਜਿਆ, ਆਖਿਆ ਕਿ ਇਹਨਾਂ ਬ੍ਰਾਹਮਣਾਂ ਪੰਡਿਤਾਂ ਪਾਸੋਂ ਪੁੱਛ ਲਓ ਕਿ ਕਿੱਥੇ ਹਨ ਇਸ ਵੇਲੇ ਇਹਨਾਂ ਦੇ ਗੁਰੂ ਤੇਗ ਬਹਾਦਰ। ਪੁੱਛ ਕੇ ਔਰੰਗਜ਼ੇਬ ਦੀ ਆਗਿਆ ਅਨੁਸਾਰ ਉਹ ਤੁਰ ਪਏ ਨੇ ਸ੍ਰੀ ਅਨੰਦਪੁਰ ਸਾਹਿਬ ਵੱਲ। ਸੋ ਜਿਵੇਂ ਅੱਗੇ ਕਥਾ ਆ ਰਹੀ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਹਿਦੀ ਚੜ ਕਰ ਖਾਟ ਪਰ।
ਔਰੰਗਜ਼ੇਬ ਦਾ ਹੁਕਮ ਮੰਨ ਕੇ ਉਸ ਵੱਲੋਂ ਦਿੱਤਾ ਹੋਇਆ ਪ੍ਰਵਾਨਾ ਜੋ ਲਿਖਿਆ ਉਸਨੇ ਸਤਿਗੁਰੂ ਸਾਹਿਬ ਜੀ ਨੂੰ ਆਪਣੇ ਪਾਸ ਸੱਦਣ ਵਾਸਤੇ ਉਹ ਲੈ ਕੇ ਖਾਟ ਉੱਪਰ ਬੈਠ ਕੇ ਜੋ ਚਾਰ ਪਾਈ ਮੰਜੀ ਜਿਹੀ ਇੱਕ ਲੈ ਕੇ ਉਸ ਉੱਪਰ ਆਪ ਬਹਿ ਗਏ ਹਨ।
ਸਭ ਸਮਾਜ ਧਰ ਪਾਸ,
ਆਪਣਾ ਰਾਹ ਵਿੱਚ ਲੋੜੀਂਦਾ ਜੋ ਸਾਜੋ ਸਮਾਨ ਆਪਣੇ ਕੋਲ ਰੱਖ ਲਿਆ ਇਹਨਾਂ ਨੇ।
ਨਿਕਸੇ ਪੁਰ ਤੇ ਨਰਨ ਸਿਰ,
ਤੇ ਇਸ ਤਰ੍ਹਾਂ ਇਹ ਦਿੱਲੀ ਸ਼ਹਿਰ ਵਿੱਚੋਂ ਨਿਕਲੇ ਹਨ ਅਤੇ ਮਨੁੱਖਾਂ ਨੂੰ, ਵਿਗਾਰੀਆਂ ਨੂੰ ਆਪਣੇ ਪਾਸ ਸੱਦ ਕੇ ਉਹਨਾਂ ਨੂੰ ਆਪ ਮੰਜੀ 'ਤੇ ਬਹਿ ਕੇ ਮੰਜੀ ਚੁਕਾਈ ਹੈ। ਉਹਨਾਂ ਦੇ ਜਾਣੋ ਕਿ ਸਿਰਾਂ 'ਤੇ ਹੋ ਕੇ ਉਤਾਹ ਉੱਠ ਕੇ ਮੰਜੇ 'ਤੇ ਬੈਠ ਕੇ ਉਹਨਾਂ ਵੱਲੋਂ ਕਹਾਰਾਂ ਦੇ ਰੂਪ ਵਿੱਚ ਮੰਜੀ ਜਦੋਂ ਚੁੱਕ ਕੇ ਲਿਜਾਂਦੇ ਹਨ ਤਾਂ ਇਸ ਤਰ੍ਹਾਂ ਬਹਿ ਕੇ ਚੱਲ ਪਏ ਨੇ।
ਉਰਦ ਉਠਾਇਸ ਤਾਸ,
ਅਤੇ ਉਹਨਾਂ ਨੇ ਉਤਾਹ ਇਹ ਮੰਜੀ 'ਤੇ ਇਹਨਾਂ ਅਹਿਦੀਆਂ ਨੂੰ ਬਿਠਾ ਕੇ ਉਠਾਇਆ।
ਚੌਪਈ ਅੱਗੇ ਗ੍ਰਾਮ ਗਮਨ 'ਤੇ ਆਵੈ,
ਅੱਗੇ ਨਗਰਾਂ ਨਗਰਾਂ ਰਾਹੀਂ ਹੁੰਦੇ ਹੋਏ ਆ ਰਹੇ ਹਨ ਅਨੰਦਪੁਰ ਸਾਹਿਬ ਵੱਲ।
ਪਾਛਲ ਨਰ ਤਿੰਨ ਖਾਟ ਟਿਕਾਵੈ,
ਅਤੇ ਅੱਗੇ ਅੱਗੇ ਤੁਰੇ ਜਾਂਦੇ ਹੈ ਅਤੇ ਫਿਰ ਜਦੋਂ ਅਗਲੇ ਨਗਰ ਵਿੱਚ ਪਹੁੰਚਦੇ ਹਨ ਜਿਹੜੇ ਪਿੱਛੋਂ ਵਿਗਾਰੀ ਮਨੁੱਖ ਲਿਆਂਦੇ ਹੈ, ਜਿਨ੍ਹਾਂ ਨੇ ਮੰਜਾ ਚੁੱਕ ਕੇ ਲਿਆਂਦਾ ਇਹਨਾਂ ਦਾ, ਉਹ ਉੱਥੇ ਮੰਜਾ ਟਿਕਾ ਦਿੰਦੇ ਅਗਲੇ ਨਗਰ ਵਿੱਚ।
ਤਹਿਤੇ ਨਏ ਨਿਕਾਸ ਵਿਗਾਰੀ,
ਅਤੇ ਉਸ ਨਗਰ ਤੱਕ ਜਿੱਥੋਂ ਤੱਕ ਪਹੁੰਚਦੇ ਹੈ ਉੱਥੋਂ ਹੋਰ ਨਵੇਂ ਵਿਗਾਰੀ ਮਨੁੱਖਾਂ ਨੂੰ ਲੈ ਕਰਕੇ ਨਗਰ ਵਿੱਚੋਂ
ਆਏ ਉਠਾਵਹਿ ਲੈ ਸਿਰ ਧਾਰੀ,
ਅਤੇ ਉਹ ਫਿਰ ਆ ਕੇ ਉਠਾਉਂਦੇ ਹਨ ਆਪਣੇ ਸਿਰ ਉੱਪਰ ਚੁੱਕ ਕੇ ਮੰਜਾ ਲਿਜਾਂਦੇ ਇਹਨਾਂ ਅਹਿਦੀਆਂ ਨੂੰ ਬਿਠਾ ਕੇ।
ਬੈਠ ਮੰਚ ਪਰ ਪੰਥ ਪਿਆਨ ਹੈ,
ਇਸ ਪ੍ਰਕਾਰ ਮੰਜੇ ਉੱਪਰ ਬਹਿ ਕੇ ਵਿਗਾਰੀਆਂ 'ਤੇ ਜੋ ਮੰਜਾ ਉਹਨਾਂ ਦੇ ਮੋਢਿਆਂ 'ਤੇ ਚੁਕਾ ਕੇ ਆਪ ਰਸਤੇ 'ਤੇ ਜਾ ਰਹੇ ਹਨ ਅਹਿਦੀਏ।
ਸਰਬ ਪ੍ਰਜਾ ਪਰ ਹੁਕਮ ਬਖਾਨ ਹੈ,
ਅਤੇ ਰਾਹ ਵਿੱਚ ਬਾਦਸ਼ਾਹੀ ਪ੍ਰਜਾ ਦੇ ਉੱਪਰ, ਨਗਰਾਂ ਦੇ ਲੋਕਾਂ ਉੱਪਰ ਆਪਣਾ ਹੁਕਮ ਸੁਣਾਉਂਦੇ।
ਲੇਤ ਸਭਨ ਤੇ ਕ੍ਰਿਤ ਮਿਸਟਾਨ,
ਇਹ ਨਗਰ ਨਿਵਾਸੀਆਂ ਤੋਂ ਰਸਤੇ ਵਿੱਚ ਜੋ ਲੋਕ ਮਿਲਦੇ ਆ ਉਹਨਾਂ ਦੇ ਕੋਲੋਂ ਹੀ ਘਿਓ ਮਿੱਠਾ ਪਦਾਰਥ ਆਦਿਕ ਲੈਂਦੇ।
ਆਮਿਖ ਸੋਂ ਆਹਾਰ ਕਰ ਖਾਨ,
ਇਹ ਮਾਸ ਦੇ ਨਾਲ ਫਿਰ ਭੋਜਨ ਆਪ ਖਾਂਦੇ ਹਨ ਅਹਿਦੀਏ।
ਸਨੇ ਸਨੇ ਮਾਰਗ ਮਹਿ ਚੱਲ ਹੈ,
ਸਹਿਜੇ ਸਹਿਜੇ ਰਸਤੇ ਵਿੱਚ ਚੱਲਦੇ ਆ ਰਹੇ ਅਨੰਦਪੁਰ ਸਾਹਿਬ ਵੱਲ।
ਨਿਤ ਅਨੰਦਪੁਰ ਨਾਮ ਸੰਭਾਲ ਹੈ,
ਨਿਤ ਹੀ ਸ੍ਰੀ ਅਨੰਦਪੁਰ ਸਾਹਿਬ ਨਗਰ ਦਾ ਨਾਮ ਆਪਣੇ ਚਿੱਤ ਵਿੱਚ ਸੰਭਾਲਦੇ ਹੋਏ ਜਾਂਦੇ ਕਿ ਉੱਧਰ ਅਸੀਂ ਜਾ ਰਹੇ ਹਾਂ।
ਚਲਤ ਚਲਤ ਕੇਤਕ ਦਿਨ ਮਾਹੀ,
ਚਲਦਿਆਂ ਚਲਦਿਆਂ ਕਿੰਨੇ ਹੀ ਦਿਨਾਂ ਵਿੱਚ।
ਨਰਨ ਸੀਸ ਪਰ ਉੱਠੇ ਸੁਜਾਹੀ,
ਮਨੁੱਖਾਂ ਦੇ ਸਿਰਾਂ ਉੱਪਰ ਉੱਠ ਕੇ ਹੀ ਉਤਾਹ ਹੀ ਇਹ ਜਾ ਰਹੇ ਹਨ।
ਸਤੁਦਰਵ ਤੀਰ ਪਹੁੰਚੇ ਆਏ,
ਸਤਲੁਜ ਦਰਿਆ ਦੇ ਪਾਸ ਆਣ ਪਹੁੰਚੇ।
ਕਰਤ ਹੁਕਮ ਕੋ ਗਮਨਤ ਜਾਏ,
ਰਾਹ ਵਿੱਚ ਲੋਕਾਂ 'ਤੇ ਹੁਕਮ ਚਲਾਉਂਦਿਆਂ ਹੋਇਆ ਪਿਛਲੇ ਜਿਹੜੇ ਵਿਗਾਰੀ ਇਹਨਾਂ ਨੂੰ ਸਿਰ 'ਤੇ ਚੁੱਕ ਕੇ ਮੰਜਾ ਇਹਨਾਂ ਦਾ ਉੱਪਰ ਬਿਠਾ ਕੇ ਲਿਆਉਂਦੇ ਹਨ, ਉਹ ਮੰਜਾ ਟਿਕਾ ਦਿੰਦੇ ਹੈ। ਫਿਰ ਅਗਲੇ ਨਗਰ ਵਿੱਚੋਂ ਵਿਗਾਰੀਆਂ ਮਨੁੱਖਾਂ ਨੂੰ ਕੱਢ ਕੇ ਉਹਨਾਂ ਦੇ ਸਿਰਾਂ 'ਤੇ ਮੰਜਾ ਚੁਕਵਾ ਕੇ ਆਪ ਉਤਾਂਹ ਉੱਠਦੇ ਹੋਏ ਆਉਂਦੇ।
ਕਰਤ ਹੁਕਮ ਕੋ ਗਮਨਤ ਜਾਏ,
ਇਸ ਤਰ੍ਹਾਂ ਹੁਕਮ ਕਰਦੇ ਹੋਏ ਲੋਕਾਂ ਉੱਪਰ ਹੁਕਮ ਕਰਕੇ ਇਹਨਾਂ ਨੇ ਰਾਹ ਵਿੱਚ ਆਪਣਾ ਮੰਜਾ ਚੁਕਵਾ ਕੇ ਜਾਣਾ ਕੀਤਾ।
ਆਏ ਅਨੰਦਪੁਰ ਕੀਨਸ ਡੇਰਾ,
ਇਹ ਆ ਕੇ ਅਨੰਦਪੁਰ ਸਾਹਿਬ ਵਿੱਚ ਇਹਨਾਂ ਨੇ ਆਪਣਾ ਡੇਰਾ ਕੀਤਾ।
ਚੜ੍ਹੇ ਮੰਚ ਬੈਠੇ ਤਿਸ ਬੇਰਾ,
ਮੰਜੇ ਦੇ ਉੱਤੇ ਬੈਠੇ ਹੋਏ ਹੀ ਆਪ ਫਿਰ ਟਿਕ ਗਏ ਹਨ।
ਖਾਣ ਪਾਨ ਕਰ ਨਿਸਾ ਬਿਤਾਈ,
ਅਤੇ ਇਹਨਾਂ ਨੇ ਲੰਗਰ ਪਾਣੀ ਛਕ ਕੇ ਖਾ ਪੀ ਕੇ ਰਾਤ ਬਤੀਤ ਕੀਤੀ।
ਜਾਗੇ ਪੁੰਨ ਪ੍ਰਭਾਤ ਹੋਏ ਆਈ,
ਰਾਤੀ ਸੌਂ ਕੇ ਸਵੇਰ ਹੋਣ 'ਤੇ ਫਿਰ ਉੱਠੇ ਹਨ।
ਬੈਠਣ ਸਭਾ ਸਮਾਂ ਸੁਣ ਕਰਕੇ,
ਇਹਨਾਂ ਨੇ ਜਦੋਂ ਪਤਾ ਕੀਤਾ ਏ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਸ ਵੇਲੇ ਸਭਾ ਦੇ ਵਿੱਚ ਸੱਜ ਕੇ ਦਰਸ਼ਨ ਦਿੰਦੇ ਹਨ, ਪਤਾ ਕਰਕੇ ਫਿਰ
ਬੈਠਣ ਸਭਾ ਸਮਾਂ ਸੁਣ ਕਰਕੇ,
ਸਭਾ ਦੇ ਵਿੱਚ ਬੈਠਣ ਦਾ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਤਾ ਇਹਨਾਂ ਨੇ ਕੀਤਾ ਹੈ, ਪਤਾ ਕਰਕੇ ਸੁਣ ਕੇ।
ਗੁਰਸੋਂ ਮਿਲਣ ਲਾਲਸਾ ਧਰਕੇ,
ਸਤਿਗੁਰਾਂ ਨੂੰ ਮਿਲਣ ਦੀ ਇਹਨਾਂ ਨੇ ਇੱਛਾ ਕੀਤੀ ਹੈ।
ਭਏ ਤਿਆਰ ਅਹਿਦੀ ਤਬਦਾਉਣ,
ਅਤੇ ਇਹ ਦੋਵੇਂ ਅਹਿਦੀਏ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਜਾਣ ਲਈ ਤਿਆਰ ਹੋਏ।
ਥਿਰਤਾ ਸਿੰਘ ਪੌਰ ਗਹਿਤਾਉਣ।
ਤੇ ਇਹਨਾਂ ਨੇ ਸਿੰਘ ਪੌਰ ਭਾਵ ਜਿੱਥੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੱਡਾ ਦਰਵਾਜ਼ਾ ਹੈ, ਸਤਿਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਜਾਣ ਵਾਸਤੇ ਉੱਥੇ ਆਣ ਖਲੋਤੇ ਹਨ।
ਸੁਧ ਸਤਿਗੁਰ ਕੇ ਨਿਕਟ ਪਠਾਇਵ,
ਸਤਿਗੁਰਾਂ ਦੇ ਪਾਸ ਆਪਣੇ ਆਉਣ ਦੀ ਖਬਰ ਇਹਨਾਂ ਨੇ ਭੇਜੀ।
ਸ਼ਾਹ ਹੁਕਮ ਤੇ ਹਮ ਚਲ ਆਇਵ,
ਇਹਨਾਂ ਨੇ ਦੱਸਿਆ ਹੈ ਕਿ ਅਸੀਂ ਔਰੰਗਜ਼ੇਬ ਬਾਦਸ਼ਾਹ ਦੇ ਹੁਕਮ ਦੇ ਅਨੁਸਾਰ ਚੱਲ ਕੇ ਉਸ ਵੱਲੋਂ ਭੇਜੇ ਹੋਏ ਇੱਧਰ ਆਏ ਹਾਂ।
ਗੁਰੂ ਹਕਾਰਨ ਦਿੱਲੀਪੁਰ ਮੈਂ,
ਬਾਦਸ਼ਾਹ ਵੱਲੋਂ ਦਿੱਲੀ ਸ਼ਹਿਰ ਵਿੱਚ ਗੁਰਾਂ ਨੂੰ ਸੱਦਿਆ ਗਿਆ ਹੈ।
ਦਿੱਲੀ ਪਤ ਚਾਹਤ ਪਾ ਉਰ ਮੈਂ,
ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਆਪਣੇ ਹਿਰਦੇ ਵਿੱਚ ਚਾਹੁੰਦਾ ਹੈ ਕਿ ਗੁਰਾਂ ਨੂੰ ਆਪਣੇ ਪਾਸ ਬੁਲਾਵਾਂ।
ਇਸ ਕਾਰਜ ਕੋ ਹਮ ਚੱਲ ਆਏ,
ਇਸ ਕਾਰਜ ਵਾਸਤੇ ਅਸੀਂ ਚੱਲ ਕੇ ਆਏ ਹਾਂ।
ਮਿਲਿਓ ਚਹੈ ਤਿੰਨ ਦਰਸ਼ਨ ਪਾਏ,
ਅਸੀਂ ਗੁਰਾਂ ਨੂੰ ਮਿਲਣਾ ਚਾਹੁੰਦੇ, ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ।
ਸੁਨਤ ਪਾਸ ਗੁਰਦਾਸ ਪਿਆਨਾ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਸੇਵਕ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਚੱਲ ਕੇ ਗਿਆ ਹੈ।
ਸਭ ਪ੍ਰਸੰਗ ਇਹ ਦੀਨ ਬਖਾਨਾ,
ਅਹਿਦੀਆਂ ਦੇ ਆਉਣ ਦਾ ਜੋ ਪ੍ਰਸੰਗ ਹੈ, ਜਾ ਕੇ ਉਸਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ ਹੈ।
ਥਿਰੇ ਪੌਰ ਦੁਆ ਸ਼ਾਹੇ ਪਠਾਏ,
ਇਸ ਤਰ੍ਹਾਂ ਕਿਹਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀਓ, ਮੌਕੇ 'ਤੇ ਇਸ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੇ ਦੋ ਅਹਿਦੀਏ ਭੇਜੇ ਹੈ, ਉਹ ਦਰਵਾਜ਼ੇ ਪਾਸ ਖੜ੍ਹੇ ਹਨ।
ਕਹਿ ਸੋ ਹਮ ਲੈ ਬੇ ਗੁਰ ਆਏ,
ਸਤਿਗੁਰੂ ਜੀ ਉਹ ਕਹਿੰਦੇ ਨੇ ਕਿ ਅਸੀਂ ਸਤਿਗੁਰਾਂ ਨੂੰ ਲੈਣ ਵਾਸਤੇ ਆਏ ਹਾਂ, ਬਾਦਸ਼ਾਹ ਦੇ ਭੇਜੇ ਹੋਏ।
ਅੰਤਰ ਜਾਮੀ ਸ਼੍ਰੀ ਗੁਰਦੇਵ,
ਇਸ ਤਰ੍ਹਾਂ ਜਦੋਂ ਸਤਿਗੁਰੂ ਜੀ ਨੇ ਸੁਣਿਆ ਹੈ ਤਾਂ ਗੁਰਦੇਵ ਪਾਤਸ਼ਾਹ ਅੰਤਰਜਾਮੀ ਸਤਿਗੁਰਾਂ ਨੇ
ਭੂਤ ਭਵਿੱਖ ਲਖ ਹੈ ਸਭ ਭੇਵ,
ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਬੀਤੇ ਸਮੇਂ ਦਾ ਵੀ ਔਰ ਆਉਣ ਵਾਲੇ ਸਮੇਂ ਦਾ ਵੀ ਸਭ ਭੇਤ ਜਾਣਦੇ ਹਨ।
ਸਹਿਜ ਸੁਭਾਇਕ ਬਾਕ ਉਚਾਰੇ,
ਸਹਿਜ ਸੁਭਾਵਕ ਸਤਿਗੁਰਾਂ ਨੇ ਮੁਖਾਰ ਬਿੰਦ ਤੋਂ ਬਚਨ ਆਖੇ।
ਆਏ ਜਮ ਕੇ ਅਭੈ ਰਬਾਰੇ,
ਕਿ ਹੁਣ ਜਮਾਂ ਦੇ ਰਬਾਰੇ ਆ ਗਏ ਆ, ਭਾਵ ਜਿਹੜੇ ਜਮਾਂ ਦੇ ਗਣ ਭੇਜੇ ਹੋਏ ਜਮ ਰਾਜ ਦੇ ਭੇਜੇ ਹੋਏ ਦੂਤ ਆ ਪਹੁੰਚੇ ਆ, ਕਿ ਜਿਵੇਂ ਕਿ ਜੋ ਇਸ ਸੰਸਾਰ ਤੋਂ ਜਿਹੜੇ ਜਮਦੂਤ ਆਦਿਕ ਜਿਵੇਂ ਜੀਵਾਂ ਨੂੰ ਲੈ ਕੇ ਜਾਂਦੇ ਆ, ਇਸ ਪ੍ਰਕਾਰ ਪ੍ਰਲੋਕ ਨੂੰ ਲੈ ਕੇ ਜਿਵੇਂ ਜਾਂਦੇ ਹਨ, ਇੱਧਰ ਸੰਸਾਰ ਦੇ ਵਿੱਚ ਜ਼ੁਲਮੀ ਹਕੂਮਤ ਦੇ ਜ਼ੁਲਮ ਕਰਨ ਵਾਲੇ ਬਾਦਸ਼ਾਹ ਦੇ ਜਿਹੜੇ ਕਿ ਦੂਤ ਹੁੰਦੇ ਆ, ਉਹ ਜੋ ਜ਼ੁਲਮ ਕਰਦੇ ਹਨ ਲੋਕਾਂ ਦੇ ਉੱਪਰ, ਜ਼ਬਰਦਸਤੀ ਕਿਸੇ ਨੂੰ ਬੇਗੁਨਾਹ ਨੂੰ ਫੜ ਕੇ ਲੈ ਜਾਂਦੇ ਆ, ਤਾਂ ਉਹ ਵੀ ਜਮਦੂਤਾਂ ਨਿਆਈ ਹੀ ਹੁੰਦੇ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਫਰਮਾਇਆ ਕਿ ਇਹ ਜਿਹੜੇ ਜਮਦੂਤਾਂ ਵਾਲੀ ਹਾਲਤ ਵਾਲੇ ਹੀ ਉਹੋ ਜਿਹੇ ਸੁਭਾਅ ਵਾਲੇ ਹਨ, ਔਰ ਜਿਹੜਾ ਕਿ ਜਮਕਾਲ ਨਿਆਈ ਜਿਹਨੇ ਆਪਣਾ ਰੂਪ ਧਾਰਨ ਕੀਤਾ ਹੋਇਆ ਹੈ, ਬਿਨਾਂ ਕਾਰਨ ਤੋਂ ਲੋਕਾਂ ਨੂੰ ਦੁੱਖ ਦੇਣ ਵਾਲਾ ਔਰੰਗਜ਼ੇਬ ਹੈ, ਉਸ ਵੱਲੋਂ ਭੇਜੇ ਹੋਏ ਇਹ ਜਮਦੂਤਾਂ ਨਿਆਈ ਹੀ ਐਸੇ ਇਹ ਮਨੁੱਖ ਵੇਖਣ ਨੂੰ ਮਨੁੱਖਾਂ ਦੀ ਸ਼ਕਲ ਵਿੱਚ ਨੇ ਚੱਲ ਕੇ ਸਾਡੇ ਪਾਸ ਪਹੁੰਚੇ ਹਨ।
ਲਖੀ ਜਾਏ ਨੀਕੇ ਇਹ ਬਾਤ,
ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਇਹ ਭਾਈ ਇਸ ਤਰ੍ਹਾਂ ਇਹ ਗੱਲ ਜਾਣੀ ਜਾਂਦੀ ਹੈ ਕਿ ਇਹ ਜਿਹੜੇ ਅਹਿਦੀ ਆਏ ਹਨ ਜਮਦੂਤਾਂ ਵਰਗੇ ਹੀ ਹਨ। ਜਾਣੋ
ਅਵਸਰ ਪੂਰਨ ਕੋ ਬਿਰਤਾਂਤ,
ਜਿਹੜਾ ਬਿਰਤਾਂਤ ਪਿੱਛੇ ਬੀਤਿਆ, ਜਿਵੇਂ ਪੰਡਿਤਾਂ ਬ੍ਰਾਹਮਣਾਂ ਨੇ ਆ ਕੇ ਬੇਨਤੀ ਕੀਤੀ ਆ, ਉਹਨਾਂ ਦੇ ਨਾਲ ਜੋ ਵਾਰਤਾਲਾਪ ਹੋਈ, ਸਮਾਚਾਰ ਹੋਇਆ, ਉਹਨਾਂ ਨਾਲ ਜੋ ਅਸੀਂ ਬਚਨ ਕੀਤਾ ਕਿ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਸਾਡੇ ਗੁਰੂ ਤੇਗ ਬਹਾਦਰ ਜੇਕਰ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਵੀ ਪਿੱਛੇ ਮੁਸਲਮਾਨ ਬਣ ਜਾਵਾਂਗੇ, ਉਹ ਜੋ ਉਹਨਾਂ ਦੇ ਨਾਲ ਬਚਨ ਕੀਤੇ ਹੋਏ ਹਨ ਉਸ ਅਨੁਸਾਰ ਹੁਣ ਜਿਹੜਾ ਜੋ ਸਰੀਰ ਤਿਆਗਣ ਦਾ ਅੰਤਲਾ ਸਮਾਂ ਹੈ ਉਹ ਨੇੜੇ ਆ ਰਿਹਾ ਹੈ।
ਸੁਣ ਕੇ ਮਤੀ ਦਾਸ ਤਬ ਕਹਿਓ,
ਇਸ ਪ੍ਰਕਾਰ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਫਰਮਾਏ ਆ, ਇਹ ਬਚਨ ਸੁਣ ਕੇ ਭਾਈ ਮਤੀ ਦਾਸ ਜੀ ਕਹਿਣ ਲੱਗੇ ਹਨ,
ਸ਼੍ਰੀ ਪ੍ਰਭੂ ਕਹਾਂ ਆਪ ਇਹ ਲਹਿਓ,
ਕਿ ਇਹ ਪਰਮੇਸ਼ਰ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਇਹ ਬਚਨ ਕਿਸ ਪ੍ਰਕਾਰ ਜਾਣ ਕੇ ਆਖੇ ਹਨ?
ਗੁਰ ਘਰ ਕੋ ਔਰ ਸ਼ਾਹ ਲਖੰਤਾ।
ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਜਿਹੜਾ ਔਰੰਗਜ਼ੇਬ ਹੈ ਗੁਰੂ ਘਰ ਦੀ ਵਡਿਆਈ ਨੂੰ ਜਾਣਦਾ ਹੈ।
ਰੱਖੇ ਅਦਾਇਬ ਨਮਰ ਬਨੰਤਾ।
ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਈ ਵਾਰ ਕਿ ਗੁਰੂ ਘਰ ਦਾ ਅਦਬ ਰੱਖਦਾ ਨਿਮਰਤਾ ਸਹਿਤ ਹੋ ਕੇ।
ਰਾਮ ਰਾਏ ਕੋ ਬਹੁ ਧਨ ਦੀਨ।
ਕਿਉਂਕਿ ਰਾਮ ਰਾਏ ਨੂੰ ਜਦੋਂ ਆਪਣੇ ਪਾਸ ਸੱਦਿਆ ਹੈ ਤਾਂ ਆਪਣੇ ਕੋਲੋਂ ਬਹੁਤਾ ਧਨ ਦਿੰਦਾ ਰਿਹਾ ਹੈ।
ਨਿਕਟ ਬਿਠਾਏ ਸ਼ੁਭ ਆਸਨ ਦੀਨ।
ਆਪਣੇ ਕੋਲ ਸ਼ੁਭ ਆਸਨ ਦੇ ਉੱਪਰ ਬਿਠਾਉਂਦਾ ਹੈ।
ਅਬ ਲੋ ਬਣੀ ਬਾਤ ਸ਼ੁਭ ਤਾਹੀ।
ਹੁਣ ਤੱਕ ਰਾਮ ਰਾਏ ਦੀ ਔਰੰਗਜ਼ੇਬ ਦੇ ਨਾਲ ਗੱਲ ਬਣੀ ਰਹੀ ਹੈ।
ਭਾਉ ਧਰੈ ਤਿਮ ਹੀ ਤੁਮ ਮਾਹੀ।
ਜਿਵੇਂ ਪ੍ਰੇਮ ਦੀ ਗੱਲ ਰਾਮ ਰਾਏ ਨਾਲ ਔਰੰਗਜ਼ੇਬ ਦੀ ਬਣੀ ਰਹੀ ਹੈ, ਇਸੇ ਪ੍ਰਕਾਰ ਸਾਨੂੰ ਮਹਾਰਾਜ ਲੱਗਦਾ ਏ ਕਿ ਜਿਵੇਂ ਰਾਮ ਰਾਜ ਦੇ ਨਾਲ ਪ੍ਰੇਮ ਕਰਦਾ ਏ ਹੁਣ ਔਰੰਗਜ਼ੇਬ, ਤੁਹਾਡੇ ਨਾਲ ਵੀ ਪ੍ਰੇਮ ਹੀ ਕਰੇਗਾ।
ਕਰੋ ਸ਼ਾਹ ਸੋ ਮੇਲ ਸੁਖਾਰੇ।
ਆਪ ਜੀ ਜੋ ਸੌਖਾ ਹੀ ਔਰੰਗਜ਼ੇਬ ਦੇ ਨਾਲ ਮੇਲ ਕਰ ਸਕਦੇ ਹੋ।
ਕਹਾਂ ਕਹਿਤ ਹੋ ਬਾਗ ਦੁਖਾਰੇ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਨੇ ਜੋ ਬਚਨ ਆਖੇ ਹਨ ਇਹਨਾਂ ਨੂੰ ਸੁਣ ਕੇ ਸਾਨੂੰ ਦੁੱਖ ਹੁੰਦਾ, ਇਹ ਬਚਨ ਕਿਉਂ ਆਖੇ ਹਨ ਤੁਸਾਂ?
ਸੁਣ ਸ਼੍ਰੀ ਤੇਗ ਬਹਾਦਰ ਕਹਿਓ।
ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਨ ਕਰਦੇ ਹਨ।
ਸੋ ਹੋਇ ਹੈ ਜੋ ਪਰਮੇਸ਼ੁਰ ਚਾਹਿਓ।
ਭਾਈ ਮਤੀ ਦਾਸ, ਜੋ ਪਰਮੇਸ਼ੁਰ ਚਾਹੇਗਾ ਤਿਵੇਂ ਹੋਵੇਗਾ।
ਹਮਰੋ ਮੇਲ ਨਾ ਬਣੈ ਕਦਾਈ।
ਸਾਡਾ ਮਿਲਾਪ ਤੁਰਕਾਂ ਦੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਕਦੇ ਵੀ ਨਹੀਂ ਬਣ ਆ ਸਕਦਾ।
ਕੂਰ ਮਲੇਸ਼ ਸੰਤ ਦੁਖਦਾਈ।
ਕਿਉਂਕਿ ਉਹ ਮਲੇਸ਼ ਹੈ, ਝੂਠਾ ਹੈ, ਸੰਤਾਂ ਨੂੰ ਦੁਖੀ ਕਰਨ ਵਾਲਾ ਹੈ।
ਇਮ ਕਹਿ ਅਹਦੀ ਨਿਕਟ ਬੁਲਾਏ।
ਇਸ ਤਰ੍ਹਾਂ ਬਚਨ ਸੁਣਾ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜੋ ਅਹਦੀਏ ਬਾਹਰ ਦਰਵਾਜ਼ੇ ਤੋਂ ਖੜ੍ਹੇ ਹਨ ਉਹਨਾਂ ਨੂੰ ਆਪਣੇ ਪਾਸ ਸੱਦਿਆ ਹੈ।
ਪਿਖ ਨਿਕੇਤ ਅੰਤਰ ਪ੍ਰਵਿਸ਼ਾਏ।
ਘਰ ਵੇਖ ਕਰਕੇ ਅੰਦਰ ਆਣ ਪ੍ਰਵੇਸ਼ ਹੋਏ ਹਨ ਅਹਦੀਏ।
ਸਮੁਖ ਬਦਨ ਗੁਰ ਜਬਹਿ ਨਿਹਾਰੇ।
ਜਿਸ ਵੇਲੇ ਇਹਨਾਂ ਨੇ ਆ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਤੱਖ ਸਾਹਮਣੇ ਦਰਸ਼ਨ ਕਰ ਲਏ।
ਤਤ ਛਿਨ ਦੁਰਮਤ ਤਿੰਨ ਨਿਰਵਰੇ।
ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਸਾਧ ਸੰਗਤ ਜਦੋਂ ਇਹਨਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅਹਿਦੀਆਂ ਦਰਸ਼ਨ ਕੀਤੇ ਆ ਤਾਂ ਨਾਲ ਹੀ ਇਹਨਾਂ ਦੇ ਹਿਰਦਿਆਂ ਵਿੱਚੋਂ ਖੋਟੀ ਮਤ ਦਾ ਪ੍ਰਹਾਰ ਹੋ ਗਿਆ।
ਸਮ ਸੰਤਨ ਗੁਰ ਸ਼ਾਂਤ ਸੁਭਾਊ।
ਕਿਉਂਕਿ ਇਹਨਾਂ ਨੇ ਜਾਣਿਆ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਮਹਾਨ ਜਿਹੜੇ ਸੰਤ ਮਹਾਤਮਾ ਹਨ ਉਹਨਾਂ ਜਿਹਾ ਪੀਰਾਂ ਵਾਲਾ ਫਕੀਰਾਂ ਵਾਲਾ ਸਾਨੂੰ ਸੁਭਾਅ ਪ੍ਰਤੀਤ ਹੁੰਦਾ।
ਹਰਖ ਸ਼ੋਕ ਨਹਿ ਲੇਸ਼ ਕਦਾਊ।
ਅਤੇ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਨੇ ਦਰਸ਼ਨ ਪ੍ਰਾਪਤ ਕੀਤੇ ਕਿ ਸ਼ਾਂਤ ਸੁਭਾਅ ਵਾਲੇ ਹਨ ਸਤਿਗੁਰੂ ਜੀ, ਅਤੇ ਕਦੇ ਵਾਸਤੇ ਵੀ ਇਹਨਾਂ ਨੂੰ ਕੋਈ ਹਰਖ ਸ਼ੋਕ ਨਹੀਂ ਹੈ। ਕੋਈ ਪਦਾਰਥ ਆ ਜਾਣ ਤਾਂ ਉਸ ਵੇਲੇ ਇਹਨਾਂ ਨੂੰ ਖੁਸ਼ੀ ਨਹੀਂ ਹੋਣ ਵਾਲੀ, ਔਰ ਕਿਸੇ ਪ੍ਰਕਾਰ ਪਦਾਰਥ ਚਲੇ ਜਾਣ ਜਾਂ ਸੰਸਾਰਿਕ ਦੁਨਿਆਵੀ ਸੁੱਖ ਨਾ ਪ੍ਰਾਪਤ ਹੋ ਰਿਹਾ ਹੋਵੇ ਤਿਵੇਂ ਉਸ ਵੇਲੇ ਇਹਨਾਂ ਨੂੰ ਕੋਈ ਸੋਗ ਨਹੀਂ ਹੁੰਦਾ, ਹਰਖ ਸੋਗ ਤੋਂ ਰਹਿਤ ਹਨ।
ਨਮਰ ਸੀਸ ਕਰ ਕੀਨ ਸਲਾਮ।
ਇਸ ਪ੍ਰਕਾਰ ਇਹਨਾਂ ਨੇ ਨਿਮਰਤਾ ਸਹਿਤ ਹੋ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੇ ਦਾਰਿਆਂ ਤੋਂ ਪ੍ਰਭਾਵਿਤ ਹੋ ਕੇ ਸੀਸ ਝੁਕਾ ਕੇ ਨਮਸਕਾਰਾਂ ਕੀਤੀਆਂ।
ਬੈਠੀ ਦੇਖੀ ਸਭਾ ਤਮਾਮ।
ਸਤਿਗੁਰਾਂ ਨੂੰ ਸਲਾਮ ਕਰਕੇ ਸੋ ਇਸ ਪ੍ਰਕਾਰ ਇਹਨਾਂ ਨੇ ਵੇਖਿਆ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਭਾ ਵਿੱਚ ਬਹੁਤ ਸਾਰੀਆਂ ਸੰਗਤਾਂ ਬੈਠੀਆਂ ਹੋਈਆਂ।
ਨਿਜ ਕਰਤੇ ਦੀਨਸ ਪਰਵਾਨਾ।
ਅਤੇ ਇਹਨਾਂ ਨੇ ਆਪਣੇ ਹੱਥੋਂ ਜੋ ਪਰਵਾਨਾ ਔਰੰਗਜ਼ੇਬ ਨੇ ਭੇਜਿਆ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਦਿੱਤਾ ਹੈ।
ਕਰਿਓ ਪੜਾਵਨ ਮਤਲਬ ਜਾਨਾ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਔਰੰਗੇ ਵੱਲੋਂ ਭੇਜਿਆ ਹੋਇਆ ਪਰਵਾਨਾ ਪੜਾਇਆ ਹੈ ਅਤੇ ਉਸ ਵਿੱਚੋਂ ਉਸ ਦੀਆਂ ਕਹੀਆਂ ਹੋਈਆਂ ਗੱਲਾਂ ਦਾ ਮਤਲਬ ਜਾਣਿਆ।
ਲਿਖਿਓ ਤਾਂ ਹੈ ਮਹਿ ਆਵਨ ਕੀਜੈ।
ਅਤੇ ਇਸ ਪਰਵਾਨੇ ਵਿੱਚ ਔਰੰਗੇ ਨੇ ਲਿਖਿਆ ਹੋਇਆ ਸਤਿਗੁਰਾਂ ਨੂੰ ਕਿ ਮੇਰੇ ਪਾਸ ਇੱਥੇ ਤੁਸੀਂ ਸ਼ਹਿਰ ਦਿੱਲੀ ਵਿੱਚ ਆਉਣਾ ਕਰੋ।
ਮਿਹਰਬਾਨ ਹੋਏ ਦਰਸ਼ਨ ਦੀਜੈ।
ਇਸ ਤਰ੍ਹਾਂ ਦੇ ਜੋ ਇੱਕ ਜੋ ਬਾਹਰੀ ਤੌਰ 'ਤੇ ਹੀ ਕੇਵਲ ਨਾਮ ਮਾਤਰ ਦੇ ਵਚਨ ਇਸ ਨੇ ਪ੍ਰੇਮ ਵਾਲੇ ਲਿਖੇ ਹੋਏ ਆ ਵਿੱਚ ਛਲ ਕਪਟ ਦੇ ਨਾਲ ਕਿ ਆਪ ਤੁਸੀਂ ਮਿਹਰਬਾਨਗੀ ਕਰਕੇ ਮੈਨੂੰ ਆਣ ਕੇ ਦਰਸ਼ਨ ਦਿਓ।
ਲੋਕਨ ਤੇ ਜਸ ਸੁਣਿਓ ਤੁਹਾਰਾ,
ਇਸ ਤਰ੍ਹਾਂ ਵਿੱਚ ਲਿਖਿਆ ਹੈ ਖਤ ਦੇ ਕਿ ਮੈਂ ਗੁਰੂ ਜੀ ਤੁਹਾਡਾ ਬਹੁਤਾ ਜਸ ਲੋਕਾਂ ਪਾਸੋਂ ਸੁਣਿਆ ਹੈ।
ਜਾਂ ਤੇ ਮਿਲਬੋ ਨੀਕ ਵਿਚਾਰਾ,
ਇਸ ਕਰਕੇ ਮੈਂ ਇਹ ਵਿਚਾਰ ਕੀਤੀ ਹੈ ਕਿ ਤੁਹਾਡੇ ਨਾਲ ਮਿਲਾਪ ਕਰਨਾ ਬਹੁਤ ਚੰਗਾ ਹੋਵੇਗਾ।
ਸੁਣ ਸਤਿਗੁਰ ਕਾਗਤ ਲਿਖਵਾਏਵ,
ਇਸ ਪ੍ਰਕਾਰ ਪਰਵਾਨਾ ਪੜ੍ਹਾ ਕੇ ਜਦੋਂ ਪਰੰਗੇ ਦੇ ਲਿਖਾਏ ਹੋਏ ਬੋਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣੇ ਹੈ, ਤਾਂ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਵੱਲੋਂ ਖਤ ਲਿਖਵਾਇਆ।
ਜੇ ਮਿਲਬੇ ਲਾਲਸ ਉਪਜਾਏਵ,
ਇਹ ਵਚਨ ਲਿਖਾਏ ਨੇ ਕਿ ਜੇ ਤੇਰੀ ਮਿਲਣ ਦੀ ਇੱਛਾ ਹੈ ਸਾਨੂੰ ਮਿਲਣ ਦੀ,
ਤੋ ਹਮ ਆਵਹਿ ਦਿੱਲੀ ਪੁਰ ਕੋ,
ਅਸੀਂ ਚੱਲ ਕੇ ਆਉਂਦੇ ਹਾਂ ਤੇਰੇ ਪਾਸ ਦਿੱਲੀ ਸ਼ਹਿਰ ਵਿੱਚ।
ਮਿਲ ਕਰ ਕਰੋ ਮਨੋਰਥ ਉਰ ਕੋ,
ਤੇ ਮਿਲ ਕੇ ਆਪਣੇ ਮਨ ਦਾ ਮਨੋਰਥ ਤੂੰ ਕਿਸ ਵਾਸਤੇ ਸਾਨੂੰ ਮਿਲਣਾ ਚਾਹੁੰਦਾ ਹੈ ਪੂਰਾ ਕਰ ਲਵੀ।
ਪੂਰਬ ਗੁਰ ਘਰ ਕੋ ਬਲ ਸੁਣ ਕੇ,
ਤੇ ਪਹਿਲਾਂ ਵੀ ਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਦਾ ਬਲ ਪ੍ਰਤਾਪ ਤੂੰ ਸੁਣਿਆ ਹੀ ਹੈ।
ਰਾਮ ਰਾਏ ਬੁਲਵਾਏ ਗੁਣ ਕੈ,
ਗੁਰੂ ਘਰ ਦਾ ਤੇਜ ਪ੍ਰਤਾਪ ਸੁਣ ਕੇ ਵਿਚਾਰ ਕੇ ਜਿਵੇਂ ਪਹਿਲਾਂ ਰਾਮ ਰਾਏ ਨੂੰ ਆਪਣੇ ਪਾਸ ਸੱਦਿਆ ਹੈ ਤੂੰ।
ਸ਼੍ਰੀ ਹਰਿ ਕ੍ਰਿਸ਼ਨ ਬਹੁਰ ਬੁਲਵਾਏ,
ਤੇ ਫਿਰ ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਵੀ ਆਪਣੇ ਪਾਸ ਤੂੰ ਬੁਲਵਾਇਆ ਸੀ।
ਅਬ ਤੈਂ ਹਮਰੇ ਨਿਕਟ ਪਠਾਏ,
ਤੇ ਹੁਣ ਤੂੰ ਸਾਡੇ ਪਾਸ ਵੀ ਆਪਣੇ ਅਹਿਦੀਏ ਸਾਨੂੰ ਆਪਣੇ ਪਾਸ ਸੱਦਣ ਵਾਸਤੇ ਭੇਜ ਦਿੱਤੇ ਹਨ।
ਤਿੰਨ ਅਹਿਦਿਨ ਕੋ ਲਿਖ ਕਰ ਦਿਓ,
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਆਖਿਆ ਕਿ ਇਹ ਰੰਗਿਆ ਜਿਸ ਤਰ੍ਹਾਂ ਤੂੰ ਪਹਿਲਾਂ ਜੋ ਰਾਮ ਰਾਏ ਨੂੰ ਆਪਣੇ ਪਾਸ ਸੱਦਿਆ ਔਰ ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੱਦਿਆ ਅਤੇ ਹੁਣ ਸਾਨੂੰ ਆਪਣੇ ਪਾਸ ਸੱਦਣਾ ਚਾਹੁੰਦਾ ਹੈ, ਇਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਲਿਖ ਕੇ ਅਹਿਦੀਆਂ ਦੇ ਹੱਥ ਵਿੱਚ ਦਿੱਤੇ।
ਕਰਹਿ ਤਥਾ ਜਿਮ ਚਾਹਤ ਪਇਓ,
ਤੇ ਇਵੇਂ ਕਹਿ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਹਿਦੀਆਂ ਨੂੰ ਕਿ ਤੁਹਾਡਾ ਬਾਦਸ਼ਾਹ ਔਰੰਗਜ਼ੇਬ ਜਿਵੇਂ ਚਿੱਤ ਵਿੱਚ ਚਾਹੁੰਦਾ ਹੈ ਤਿਵੇਂ ਕਰ ਲਵੇ।
ਇਮ ਉੱਤਰ ਲਿਖਵਾਏ ਗੁਸਾਈ,
ਗੁਸਾਈ ਪਰਮੇਸ਼ਰ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਵੱਲੋਂ ਜੋ ਔਰੰਗੇ ਨੂੰ ਉੱਤਰ ਦਿੱਤਾ ਏ ਆਪਣੇ ਸੇਵਕਾਂ ਪਾਸੋਂ ਲਿਖਾਇਆ।
ਕੇਤਕ ਧਨ ਦੀਨਸ ਤਿੰਨ ਤਾਈ,
ਲਿਖਵਾ ਕੇ ਔਰ ਅਹਿਦੀਆਂ ਨੂੰ ਇਹ ਖਤ ਦੇ ਕੇ ਕਿਤਨਾ ਹੀ ਧਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਹਿਦੀਆਂ ਨੂੰ ਦਿੱਤਾ, ਕਿਉਂਕਿ ਸਾਧ ਸੰਗਤ ਉਸ ਵੇਲੇ ਦੀ ਇਹ ਰੀਤ ਹੈ ਕਿ ਜਿਵੇਂ ਜਿਹੜਾ ਵਾ ਕੋਈ ਬਾਦਸ਼ਾਹ ਵੱਲੋਂ ਚੱਲ ਕੇ ਆਉਂਦਾ ਜਾਂ ਕੋਈ ਅਹਿਦੀਆ ਕਿਸੇ ਪਾਸ ਭੇਜਿਆ ਜਾਂਦਾ ਅਤੇ ਇਹ ਉੱਤਮ ਸ੍ਰੇਸ਼ਟਾਚਾਰ ਹੁੰਦਾ ਕਿ ਉਹਨਾਂ ਨੂੰ ਧਨ ਪਦਾਰਥ ਆਦਿਕ ਦਿੱਤਾ ਜਾਂਦਾ, ਕਿਉਂਕਿ ਉਹ ਕੇਵਲ ਜੋ ਬਾਦਸ਼ਾਹ ਦੇ ਕਰਮਚਾਰੀ ਹਨ ਇਹ ਜਾਣ ਕੇ ਉਹਨਾਂ ਨੂੰ ਧਨ ਦਿੱਤਾ ਜਾਂਦਾ ਇਹ ਰੀਤ ਅਨੁਸਾਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਧਨ ਪਦਾਰਥ ਦਿੱਤਾ ਹੈ।
ਹਤੇ ਲੋਭ ਤੇ ਲੈ ਨਰਮਾਏ,
ਤੇ ਉਹ ਲੋਭ ਦੇ ਮਾਰੇ ਹੋਏ ਆਪਣੇ ਚਿੱਤ ਵਿੱਚ ਨਰਮ ਸੁਭਾਅ ਨੂੰ ਧਾਰਨ ਕਰ ਗਏ।
ਗੁਰ ਕੇ ਸਮੁਖ ਨਾ ਕਛੂ ਅਲਾਏ,
ਅਹਿਦੀਆਂ ਨੇ ਗੁਰੂ ਮਹਾਰਾਜ ਸਾਹਿਬ ਜੀ ਦੇ ਕੋਲੋਂ ਧਨ ਪਦਾਰਥ ਲੈ ਕੇ ਸਾਹਮਣੇ ਹੋਰ ਕੋਈ ਬੋਲ ਨਹੀਂ ਆਖਿਆ, ਵਾਰ ਵਾਰ ਨਹੀਂ ਕਿਹਾ ਕਿ ਛੇਤੀ ਆਓ ਸਾਡੇ ਨਾਲ ਜਾਂ ਚੱਲੋ ਤੁਸੀਂ।
ਵਿਦਾ ਹੋਏ ਕਰ ਅਹਿਦੀ ਚਾਲੇ,
ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਸੋਂ ਵਿਦਾ ਹੋ ਕੇ ਅਹਿਦੀਏ ਚੱਲ ਪਏ ਦਿੱਲੀ ਸ਼ਹਿਰ ਵੱਲ ਨੂੰ।
ਚੜ ਮੰਚਨ ਪਰ ਪੂਰਬ ਢਾਲੇ,
ਪਹਿਲਾਂ ਇਹ ਮੰਜੇ ਤੇ ਬਹਿ ਕੇ ਆਏ ਸੀ ਉਸੇ ਤਰ੍ਹਾਂ ਹੀ ਚੜ ਕੇ ਫਿਰ ਚੱਲ ਪਏ ਹਨ ਉੱਧਰ ਨੂੰ।
ਸਨੇ ਸਨੇ ਤੈਸੇ ਚੱਲ ਗਏ,
ਸਹਿਜੇ ਸਹਿਜੇ ਉਸੇ ਤਰ੍ਹਾਂ ਹੀ ਜਿਵੇਂ ਇਹ ਦਿੱਲੀ ਸ਼ਹਿਰ ਤੋਂ ਆਏ ਸਨ ਅਨੰਦਪੁਰ ਸਾਹਿਬ ਤੱਕ ਵਾਪਸ ਜਾਣ ਲੱਗ ਪਏ।
ਦਿੱਲੀ ਵਿਖੇ ਪ੍ਰਵੇਸ਼ਤ ਪਏ,
ਜਾ ਦਿੱਲੀ ਸ਼ਹਿਰ ਵਿੱਚ ਪ੍ਰਵੇਸ਼ ਹੋਏ।
ਨੌ ਰੰਗ ਨਿਕਟ ਪਹੁੰਚੇ ਜਾਏ,
ਔਰੰਗੇ ਦੇ ਪਾਸ ਜਿਸ ਵੇਲੇ ਜਾ ਪਹੁੰਚੇ ਹਨ।
ਕਾਗਦ ਦਇਓ ਪ੍ਰਸੰਗ ਸੁਣਾਏ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਜੋ ਬਚਨ ਲਿਖੇ ਹੈ ਇਹਨਾਂ ਬਚਨਾਂ ਵਾਲਾ ਜੋ ਕਾਗਦ ਹੈ ਉਹ ਇਹਨਾਂ ਨੇ ਔਰੰਗਜ਼ੇਬ ਨੂੰ ਦੇ ਕੇ ਫਿਰ ਸਾਰੀ ਵਾਰਤਾ ਆਪ ਸਤਿਗੁਰਾਂ ਨੂੰ ਮਿਲਣ ਦੀ ਸੁਣਾਈ ਹੈ।
कहो गुरु हम पीत हैं आवै।
ये आख्या है कि गुरा ने कहा है कि असी भी छेती ही उत्थे आ रहे हाँ।
केतक बासुर समा बितावै,
कई दिनों का समा राह विच बिता के आवांगे।
अब आयो चौमासा काल,
इस तरह सतगुरा ने आख्या है कि हुण चौमासे का चौ महीनों का हाड़ सौण भादरों असू महीनों का जो चौमासे का ये समा है आ रहा है।
मग मह पानी पंक विशाल,
इस प्रकार राह विच बहुत ज़्यादा पानी हुंदा है वर्खा का, ते बहुता चिकड़ भी रस्ते विच हुंदा।
सुन औरंग तब तूषण होयो हो,
यह सुन के औरंगजेब चुप होया।
आवह आप विचारत जोयो हो,
अपने मन विच विचार के वेखदा है कि आपे ही चल के आ जाणगे समय अनुसार।
इत सतगुर निज तैयारी कीन,
इधर आनंदपुर साहब तो विदा होने वास्ते सतगुरु महाराज साहब जी ने जाण दी तैयारी कीती है।
बसन आनंदपुर को तजदीन,
कवि जी दसते हैं कि धन श्री गुरु तेग बहादुर साहब जी महाराज ने आप श्री आनंदपुर साहब विच वसना त्याग दिता।
अल्पदास अपने संग लीन,
शरीर करके जो आनंदपुर साहब दे विच वसना महाराज साहब जी ने छड़िया, कुछ को सिखा सेवका नू अपने नाल लिया है।
कारण करण विशाल प्रवीन,
जेड़े सतगुरु महाराज सचे पातशाह जी समूह कारणा दे करण कराउण वाले हन, आप वड्डे अंतरजामी।
मास असाढ़ विखै प्रस्थाने,
हाड़ दे महीने विच सतगुरु महाराज सचे पातशाह जी ने आनंदा दी नगरी श्री आनंदपुरी नू छड़िया।
सिख मसंद होए विदा पयाने,
मसंद सिख सेवक जेड़े गुरु महाराज साहब जी के दर्शन दीदारे करन वास्ते आए सन, होर भी सिख संगतां नू नाल लै के महाराज साहब जी दे कोल आए सी, वह सतगुरु जी दे पासों विदा हो गए।
निज निज देशन को चल गए,
जिन्ना जिन्ना देशा इलाकियां विच आप वह मसंद सिख गुरु घर का प्रचार करते सी, गुरु घर की कार भेटा इकट्ठी संगतां पासों करके सतगुरां पास लियाउंदे उन्हां इलाकियां विच चले गए।
सतगुर शील सराहत पए,
जांदिया होया सतगुरु महाराज सचे पातशाह जी दे शील सुभा दी सिफत सलाह करके लोकां नू भी सुणाउंदे हन।
श्री प्रभ पूरब को मुख करे,
इस तरह संगतां नू जा के उन्हां सतगुरु साहब जी दे पासों विदा होण वाले सिखा सेवका मसंद सेवका ने संगतां विच जा के दस्या कि सतगुरु महाराज सचे पातशाह पूर्व की दिशा वल तुर गए हन।
नित प्रत मजल अल्प ही थिरे,
सतगुरु महाराज सचे पातशाह जी चल के राह विच जो पयाना करदे सवेर तो लै के शाम दे समय तक सतगुरु सचे पातशाह पैंडा करके ते थोड़ा समा ही किते राह विच ठहरदे हन।
बस है नहीं तब पुर पटियारा,
ते उस वेले महाराज सचे पातशाह उस इलाके विच पहुँचे जिथे कि पटियाला नगर वस्या होया।
इत को आए गुरु उदारा,
पटियाला नगर उस वेले पटियाला शहर उथे उस थान ते उस इलाके विच नहीं सी वस रहा। सतगुरु महाराज सचे पातशाह उस थान ते उस इलाके विच पहुँचे।
सैफदीन एक तुरक पलेरा,
जो भला इंसान सैफदीन नाम दा गुरु महाराज साहब जी दे घर दा शरदालु तुरक जामे वाला,
निजपुर को बसाए तिस बेरा,
सैफदीन ने अपने नाम ते अपना एक नगर वसाया होया सी।
सैफाबाद नाम तिस राखा,
उस नगर दा नाम अपने ही नाम तो सैफाबाद रखिया उसने।
गुर जस सुनत दर्स को कांखा,
इस सैफदीन ने गुरु महाराज सचे पातशाह जी दा उत्तम श्रेष्ठ जस सुनिया, इस करके इहदे मन विच गुरु महाराज साहब जी दे दर्शनां दी इच्छा उत्पन्न होई।
चितवत रहत जाओ तिन पास,
साध संगत हर वेले इह चेते करदा रहिंदा कि मैं कदों महाराज सचे पातशाह जी दे पास दर्शन करन वास्ते जावांगा।
सुनहो तिन्हो ते बाक बिलास,
सतगुरु महाराज सचे पातशाह जी दे दर्शन करन दा वेला प्राप्त होवे, जदों सतगुरु जी दे दर्शन होणगे ਤਾਂ ਸਤਿਗੁਰਾਂ ਦੇ ਮੁੱਖ ਤੋਂ ਕਹੇ ਹੋਏ ਬਚਨ ਵੀ ਆਪਣੇ ਭਲੇ ਵਾਸਤੇ ਸੁਣਾਂਗਾ।
ਅਟਕਿਓ ਰਹਿਤ ਕਾਜ ਘਰ ਕੇਰੇ।
ਇਸ ਤਰ੍ਹਾਂ ਖਾਲਸਾ ਜੀ, ਇਹ ਜੋ ਸੈਫ ਦੀਨ ਹੈ, ਗੁਰੂ ਘਰ ਦਾ ਸ਼ਰਧਾਲੂ ਭਾਵੇਂ ਕਿ ਮੁਸਲਮਾਨ ਹੈ, ਕਵੀ ਜੀ ਦੱਸਦੇ ਨੇ ਕਿ ਆਪਣੇ ਘਰੇਲੂ ਕਾਰਜਾਂ ਵਿੱਚ ਹੀ ਇਸ ਦਾ ਚਿੱਤ ਉਲਝਿਆ ਰਹਿੰਦਾ, ਰੁਝੇਵੇਂ ਵਿੱਚ ਹੀ ਰਹਿੰਦਾ, ਕਦੇ ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਜਾਣ ਦਾ ਵੇਹਲ ਨਹੀਂ ਮਿਲਦਾ।
ਨਹਿ ਅਵਕਾਸ਼ ਲਹਿਓ ਕਿਸ ਬੇਰੇ।
ਕਿਸੇ ਵੇਲੇ ਵੀ ਇਸ ਨੂੰ ਮੌਕਾ ਨਹੀਂ ਪ੍ਰਾਪਤ ਹੋਇਆ, ਜਦੋਂ ਕਿ ਵੇਹਲ ਨਹੀਂ ਮਿਲਿਆ ਕਿ ਜਦੋਂ ਮਹਾਰਾਜ ਸਾਹਿਬ ਜੀ ਦੇ ਜਾ ਕੇ ਦਰਸ਼ਨ ਕਰ ਸਕਦਾ।
ਤੌਰ ਦੇ ਮਹਿ ਪਿਆਸ ਬਡੇਰੀ।
ਤਾਂ ਵੀ ਹਿਰਦੇ ਦੇ ਵਿੱਚ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਦੀ ਬਹੁਤੀ ਪਿਆਸਾ ਬਣੀ ਰਹੀ।
ਮਿਲਹਿ ਗੁਰੂ ਕੋ ਚੱਲ ਕਿਸ ਬੇਰੀ।
ਤੇ ਇਸ ਤਰ੍ਹਾਂ ਇਹਨੇ ਭਾਵਨਾ ਕੀਤੀ ਕਿ ਕਿਸ ਵੇਲੇ ਜਾ ਕੇ ਚੱਲ ਕੇ ਪਹੁੰਚ ਕੇ ਸਤਿਗੁਰਾਂ ਦੇ ਪਾਸ ਮਿਲਾਂ ਮਹਾਰਾਜ ਜੀ ਨੂੰ ਜਾ ਕੇ।
ਅੰਤਰ ਜਾਮੀ ਸਤਿਗੁਰ ਜਾਨੀ।
ਇਸ ਤਰ੍ਹਾਂ ਦੀ ਇਸ ਦੀ ਉੱਤਮ ਭਾਵਨਾ, ਇਸ ਦੇ ਚਿੱਤ ਦੀ ਸੈਫ ਦੀਨ ਦੀ ਅੰਤਰਜਾਮੀ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਾਣੀ ਹੈ।
ਦਰਸ਼ਨ ਕੋ ਚਾਹਤ ਹਿਤ ਠਾਨੀ।
ਅਤੇ ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਕਿ ਬਹੁਤ ਪ੍ਰੇਮ ਧਾਰ ਕੇ ਸਾਡੇ ਦਰਸ਼ਨ ਕਰਨੇ ਚਾਹੁੰਦਾ ਸੈਫ ਦੀਨ।
ਉਤਰੇ ਤਹਾਂ ਜਾਏਪੁਰ ਨੇਰੇ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੈਫ ਦੀਨ ਦੇ ਵਸਾਏ ਹੋਏ ਨਗਰ ਸੈਫਾਬਾਦ ਦੇ ਪਾਸ ਜਾ ਕੇ ਠਹਿਰੇ ਹਨ।
ਸਕਲ ਆਏ ਲਾਗਿਓ ਤਬ ਡੇਰੇ।
ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਭ ਸਿੱਖਾਂ ਸਮੇਤ ਨਗਰ ਦੇ ਨਜ਼ਦੀਕ ਡੇਰਾ ਕੀਤਾ ਆਪਣਾ।
ਸੈਫ ਦੀਨ ਟਿਗ ਕਿਨਹੋ ਬਖਾਨਾ।
ਕਿਸੇ ਨੇ ਸੈਫ ਦੀਨ ਜੋ ਮੁਸਲਮਾਨ ਦੇ ਪਾਸ ਜਾ ਕੇ ਦੱਸਿਆ ਹੈ।
ਉਤਰਿਓ ਆਏ ਨਹੀਂ ਕੋ ਜਾਨਾ।
ਇਵੇਂ ਦੱਸਿਆ ਹੈ ਕਿ ਕਿਉਂ ਆ ਕੇ ਉਤਾਰਾ ਕਿਸੇ ਨੇ ਕੀਤਾ ਹੈ। ਪਾਤਸ਼ਾਹੀ ਸਰੂਪ ਉਹਨਾਂ ਦਾ ਦੇਖਣ ਨੂੰ ਲੱਗਦਾ ਹੈ, ਬਹੁਤ ਤੇਜ਼ ਪ੍ਰਤਾਪੀ ਹਨ, ਪਰ ਜਾਣਿਆ ਨਹੀਂ ਜਾ ਰਿਹਾ ਕਿ ਉਹ ਕੌਣ ਹਨ ਜੋ ਆਏ ਨੇ।
ਸੁਧ ਹਿਤ ਸੁਣ ਕੇ ਮਨ ਜੁ ਪਠਾਇਓ।
ਇਸ ਤਰ੍ਹਾਂ ਸੈਫ ਦੀਨ ਨੇ ਸੁਣ ਕੇ ਖਬਰ ਲੈਣ ਵਾਸਤੇ ਆਪਣਾ ਆਦਮੀ ਸਤਿਗੁਰਾਂ ਵੱਲ ਭੇਜਿਆ।
ਬੂਝ ਗਇਓ ਤਿੰਨ ਜਾਏ ਬਤਾਇਓ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੇਵਕਾਂ ਤੋਂ ਆਣ ਕੇ ਉਸ ਨੇ ਸੈਫ ਦੀਨ ਦੇ ਭੇਜੇ ਹੋਏ ਆਦਮੀ ਨੇ ਪੁੱਛਿਆ, ਜਾ ਕੇ ਸੈਫ ਦੀਨ ਨੂੰ ਦੱਸਿਆ ਹੈ।
ਜਿਸ ਕੇ ਸੰਗ ਮਿਲਣ ਤੁਮ ਚਾਹੋ।
ਆਖਿਆ ਕਿ ਜਿੰਨਾਂ ਨੂੰ ਸਦਾ ਹੀ ਤੁਸੀਂ ਮਿਲਣ ਦੀ ਇੱਛਾ ਉਤਸ਼ਾਹ ਕਰਦੇ ਹੋ।
ਔਚਕ ਸੋ ਪਹੁੰਚੇ ਅਬ ਪਾਹੋ।
ਤੇ ਅਚਾਨਕ ਹੀ ਉਹ ਆ ਪਹੁੰਚੇ ਹਨ ਤੁਹਾਡੇ ਪਾਸ।
ਸ੍ਰੀ ਗੁਰੂ ਤੇਗ ਬਹਾਦਰ ਅਹੈ।
ਤੇ ਨਾਮ ਉਹਨਾਂ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੈ।
ਸੰਗੀ ਨਰ ਬੂਝੇ ਸੋ ਕਹੈ।
ਜਿਹੜੇ ਉਹਨਾਂ ਦੇ ਸੰਗੀ ਸਾਥੀ ਸਿੱਖ ਹਨ ਉਹਨਾਂ ਤੋਂ ਪੁੱਛਿਆ, ਉਹਨਾਂ ਨੇ ਦੱਸਿਆ ਹੈ।
ਸੈਫ ਦੀਨ ਸੁਣ ਕਰ ਹਰ ਖਾਇਓ।
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਸੁਣ ਕੇ, ਸਤਿਗੁਰਾਂ ਦਾ ਆਉਣਾ ਸੁਣ ਕੇ ਸੈਫ ਦੀਨ ਬਹੁਤ ਖੁਸ਼ ਹੋਇਆ।
ਤਤ ਛਿਨ ਆਪ ਮਿਲਣ ਕੋ ਆਇਓ।
ਉਸੇ ਵੇਲੇ ਇੱਛਾ ਭਾਵਨਾ ਕੀਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਪਾਸ ਆਏ ਨੇ, ਜਾਵਾਂ ਚੱਲ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ। ਇਸ ਤਰ੍ਹਾਂ ਭਾਵਨਾ ਕਰਕੇ ਪਹੁੰਚਿਆ ਮਹਾਰਾਜ ਜੀ ਦੇ ਹਜ਼ੂਰ।
ਕਿਤਕ ਅਸ਼ਰਫੀ ਆਗੇ ਧਰ ਕੇ।
ਕਿੰਨੀਆਂ ਹੀ ਮੋਹਰਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਣਾਂ ਅੱਗੇ ਭੇਟਾ ਕੀਤੀਆਂ ਹਨ।
ਬੰਦੇ ਪਦ ਨੰਮਰੀ ਸਿਰ ਕਰਕੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਮਸਤਕ ਟੇਕ ਨਮਸਕਾਰ ਕੀਤੀ ਹੈ।
ਕਹਿਤ ਭਇਓ ਮੁਝ ਕਰਿਓ ਨਿਹਾਲ।
ਇਵੇਂ ਬੇਨਤੀ ਕੀਤੀ ਹੈ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ, ਬਹੁਤ ਕਿਰਪਾ ਕੀਤੀ, ਮੈਨੂੰ ਤੁਸਾਂ ਦਰਸ਼ਨ ਬਖਸ਼ ਕੇ ਨਿਹਾਲ ਕੀਤਾ ਹੈ।
ਦਰਸ਼ਨ ਦੀਨਸ ਆਨ ਕਿਰਪਾਲ।
ਕਿਰਪਾ ਦੇ ਘਰ ਸਤਿਗੁਰੂ ਜੀ ਆ ਕੇ ਮੈਨੂੰ ਆਪ ਨੇ ਦਰਸ਼ਨ ਬਖਸ਼ੇ ਹਨ।
ਅਬ ਪਹੁੰਚਿਓ ਹੈ ਆਨ ਚੁਮਾਸਾ।
ਹੁਣ ਚੁਮਾਸੇ ਦਾ ਸਮਾਂ ਆ ਪਹੁੰਚਿਆ, ਜਦੋਂ ਬਹੁਤਾ ਹੀ ਚੁਮਾਸਾ ਲੱਗਿਆ ਰਹਿੰਦਾ, ਬਹੁਤ ਗਰਮੀ ਵੀ ਹੁੰਦੀ ਹੈ ਔਰ ਵਰਖਾ ਦਾ ਸਮਾਂ ਹੁੰਦਾ, ਜਿਸ ਵੇਲੇ ਸਫ਼ਰ ਕਰਨਾ, ਰਾਹਾਂ 'ਤੇ ਤੁਰਨਾ ਬਹੁਤ ਔਖਾ ਹੋ ਜਾਂਦਾ। ਮਹਾਰਾਜ, ਐਸਾ ਚੁਮਾਸਾ ਆ ਪਹੁੰਚਿਆ ਹੈ।
ਬਨੋ ਕਿਰਤਾਰਥ ਕੀ ਜਹਿ ਬਾਸਾ।
ਆਪ ਜੀ ਮੇਰੇ ਪਾਸ ਨਿਵਾਸ ਆਪਣਾ ਰੱਖੋ, ਚੁਮਾਸੇ ਦਾ ਸਮਾਂ ਕੱਟੋ ਅਤੇ ਮੈਨੂੰ ਕਿਰਪਾ ਕਰਕੇ ਸੇਵਾ ਬਖਸ਼ ਕੇ ਨਿਹਾਲ ਕਰੋ।
ਇਮ ਕਹਿ ਪਗ ਪੰਕਜ ਗਹਿ ਹਾਥ।
ਇਸ ਤਰ੍ਹਾਂ ਬੇਨਤੀ ਕਰਕੇ ਸੈਫ ਦੀਨ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਮਲ ਸਰੀਖੇ ਚਰਨ ਆਪਣੇ ਹੱਥਾਂ ਨਾਲ ਪਕੜੇ ਹਨ।
ਕਰਤ ਪਲੋਸਨ ਪ੍ਰੀਤੀ ਸਾਥ,
ਬੜੇ ਪ੍ਰੇਮ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਲੋਸਦਾ ਹੈ।
ਪੁਨ ਮੁਖ ਚਖ ਪਰ ਫੇਰਨ ਕਰੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲਾਂ 'ਤੇ ਆਪਣੇ ਹੱਥ ਫੇਰ ਕੇ ਅਤੇ ਫਿਰ ਆਪਣੇ ਚਿਹਰੇ ਉੱਪਰ ਆਪਣੀਆਂ ਅੱਖਾਂ ਦੇ ਉੱਪਰ ਫੇਰਦਾ ਹੈ ਸੈਫਦੀਨ।
ਮੈਂ ਨਿਹਾਲ ਪਾ ਇਮ ਉਰ ਧਰੈ,
ਸੋ ਇਸ ਤਰ੍ਹਾਂ ਫਿਰ ਹਿਰਦੇ ਦੇ ਵਿੱਚ ਭਾਵਨਾ ਧਾਰਨ ਕੀਤੀ ਆ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ, ਸਤਿਗੁਰੂ ਜੀ ਨੇ ਮੈਨੂੰ ਦਰਸ਼ਨ ਬਖਸ਼ਿਸ਼ ਕੀਤੇ ਆ, ਮੈਂ ਮਹਾਰਾਜ ਸਾਹਿਬ ਜੀ ਦੇ ਚਰਨ ਕਮਲ ਪਰਸੇ ਹਨ, ਹੁਣ ਮੈਂ ਨਿਹਾਲ ਹੋਇਆ ਹਾਂ।
ਹੇਰ ਪ੍ਰੇਮ ਕੋ ਬਹੁਤ ਕਿਰਪਾਲ,
ਕਿਰਪਾ ਦੇ ਘਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸੈਫਦੀਨ ਦੇ ਚਿੱਤ ਦਾ ਬਹੁਤਾ ਹੀ ਪ੍ਰੇਮ ਵੇਖਿਆ।
ਬਾਕ ਬਖਾਨਿਓ ਗੁਰ ਤਿਸ ਕਾਲ,
ਇਸ ਸਮੇਂ ਸਤਿਗੁਰੂ ਜੀ ਨੇ ਬਚਨ ਆਖ ਕੇ ਸੁਣਾਇਆ ਹੈ ਸੈਫਦੀਨ ਨੂੰ।
ਜੇ ਉਰ ਸ਼ਰਧਾ ਏਵ ਤੁਮਾਰੇ,
ਸੈਫਦੀਨ ਜੇਕਰ ਤੇਰੇ ਮਨ ਵਿੱਚ ਇਸ ਤਰ੍ਹਾਂ ਦੀ ਸ਼ਰਧਾ ਹੈ,
ਕਰਹਿ ਬਾਸ ਚਹੁ ਮਾਸ ਸੁਖਾਰੇ,
ਤਾਂ ਅਸੀਂ 4 ਮਹੀਨਿਆਂ ਤੱਕ ਸੁਖਾਲਾ ਹੀ ਇੱਥੇ ਤੇਰੇ ਕੋਲ ਵਾਸਾ ਰੱਖਾਂਗੇ।
ਚਹਿ ਸ਼ਾਹ ਢਿਗ ਕਰਨ ਪਿਆਨਾ,
ਅਸੀਂ ਔਰੰਗਜ਼ੇਬ ਦੇ ਪਾਸ ਜਾਣਾ ਚਾਹੁੰਦੇ ਹਾਂ।
ਵਰਖਾ ਹਟੇ ਜਾਹੇ ਤੇ ਸਥਾਨਾ,
ਜਦੋਂ ਵਰਖਾ ਪੈਣੋਂ ਹਟ ਜਾਵੇਗੀ ਤਾਂ ਫਿਰ ਉਸ ਵੱਲ ਜਾਵਾਂਗੇ।
ਇਸ ਪ੍ਰਕਾਰ ਜਬ ਗੁਰੂ ਉਚਾਰਿਓ,
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਸੁਣਾਏ ਹਨ ਉਚਾਰ ਕੇ।
ਸੈਫਦੀਨ ਕਹਿ ਸਿਵਰ ਉਠਾਰਿਓ,
ਇਹ ਸੈਫਦੀਨ ਨੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿ ਸਤਿਗੁਰੂ ਜੀ ਨਗਰ ਤੋਂ ਬਾਹਰ ਆਪ ਜੀ ਨੇ ਇੱਥੇ ਡੇਰਾ ਕੀਤਾ, ਆਪ ਮੇਰੇ ਨਾਲ ਚੱਲੋ ਔਰ ਮੇਰੇ ਘਰ ਦੇ ਪਾਸ ਜੋ ਸੁੰਦਰ ਬਾਗ ਹੈ ਉੱਥੇ ਜਾ ਕੇ ਸਤਿਗੁਰੂ ਸਾਹਿਬ ਜੀ ਡੇਰਾ ਕਰੋ।
ਸੁੰਦਰ ਉਪਬਨ ਵਿਖੈ ਉਤਾਰੇ,
ਇਸ ਤਰ੍ਹਾਂ ਬੇਨਤੀ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਸੋਹਣੇ ਲਗਾਏ ਹੋਏ ਸੁੰਦਰ ਬਾਗ ਦੇ ਵਿੱਚ ਉਤਾਰਾ ਕਰਵਾਇਆ ਹੈ।
ਆਪ ਸਾਥ ਹੋਏ ਤਾਂ ਪਧਾਰੇ,
ਅਤੇ ਆਪ ਨਾਲ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਤੇ ਬਾਗ ਵਿੱਚ ਪਹੁੰਚਿਆ ਹੈ।
ਭਲੀ ਭਾਂਤ ਡੇਰਾ ਕਰਵਾਇਓ,
ਅਤੇ ਭਲੇ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁੰਦਰ ਬਾਗ ਵਿੱਚ ਡੇਰਾ ਲਗਵਾਇਆ।
ਹਿਤ ਸੇਵਾ ਕੇ ਸਕਲ ਪਹੁੰਚਾਇਓ,
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਾਸਤੇ ਸਭ ਲੋੜੀਂਦੀਆਂ ਵਸਤੂਆਂ ਕੋਲ ਪਹੁੰਚਾ ਦਿੱਤੀਆਂ।
ਬਹੁ ਵਿਧ ਕੇ ਪ੍ਰਿਯ ਬਾਕ ਸੁਣਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਬੈਠ ਕੇ ਬਹੁਤ ਤਰ੍ਹਾਂ ਦੇ ਪ੍ਰੇਮ ਭਰੇ ਬੇਨਤੀ ਪੂਰਵਕ ਬੋਲ ਇਸਨੇ ਸੁਣਾਏ ਹਨ।
ਪੁਨ ਨਿਜ ਸਦਨ ਗਇਓ ਹਰ ਖਾਏ,
ਬਹੁਤ ਖੁਸ਼ ਹੋ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਸੈਫਦੀਨ ਆਪਣੇ ਘਰ ਨੂੰ ਗਿਆ ਹੈ।
ਨਿਸਾ ਬਾਸ ਸਤਿਗੁਰ ਤਬ ਕਰਿਓ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੈਫਦੀਨ ਦੇ ਬਾਗ ਵਿੱਚ ਰਾਤ ਨਿਵਾਸ ਕੀਤਾ।
ਖਾਣ ਪਾਨ ਸਭ ਹਿਨ ਸੁਖ ਧਰਿਓ,
ਅਤੇ ਸਭ ਗੁਰਸਿੱਖਾਂ ਸੇਵਕਾਂ ਨੇ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਮਹਾਰਾਜ ਜੀ ਨੂੰ ਛਕਾਇਆ, ਆਪ ਛਕਿਆ ਅਤੇ ਸੁਖ ਪ੍ਰਾਪਤ ਕੀਤਾ।
ਭਈ ਪ੍ਰਭਾਤ ਸੌਚ ਇਸ਼ਨਾਨੇ,
ਸਵੇਰ ਹੋਈ ਸੌਚ ਕਿਰਿਆ ਇਸ਼ਨਾਨ ਆਦਿਕ ਸੋਧੇ ਹਨ।
ਬੈਠੇ ਥਿਰ ਹੋਏ ਲਾਗ ਸੁ ਧਿਆਨੇ,
ਅਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਿਜ ਸਰੂਪ ਦਾ ਧਿਆਨ ਧਰ ਕੇ ਸਮਾਧੀ ਸਥਿਤ ਹੋ ਬੈਠੇ ਹਨ।
ਦਿਵਸ ਚੜ੍ਹੇ ਕਰ ਪ੍ਰੇਮ ਵਿਸਾਲਾ,
ਅਤੇ ਜਿਸ ਵੇਲੇ ਦਿਨ ਚੜ੍ਹਿਆ ਤਾਂ ਉਸ ਵੇਲੇ ਬਹੁਤ ਪ੍ਰੇਮ ਧਾਰ ਕੇ
ਸੈਫਦੀਨ ਪਹੁੰਚਿਓ ਤਤਕਾਲਾ,
ਅਤੇ ਸੈਫਦੀਨ ਛੇਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਚੱਲ ਕੇ ਆਇਆ ਹੈ।
ਕਰ ਬੰਧਨ ਪਦ ਪਰ ਹਰ ਖਾਇਓ,
ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਨਮਸਕਾਰ ਕਰਕੇ ਬਹੁਤ ਆਨੰਦ ਪ੍ਰਾਪਤ ਕੀਤਾ ਸੈਫਦੀਨ ਨੇ।
ਸਾਦਰ ਸਤਿਗੁਰ ਨਿਕਟ ਬਿਠਾਇਓ,
ਮਹਾਰਾਜ ਸਾਹਿਬ ਜੀ ਨੇ ਗੁਰੂ ਘਰ ਦਾ ਸ਼ਰਧਾਲੂ ਜਾਣ ਕੇ ਆਦਰ ਸਹਿਤ ਇਸ ਨੂੰ ਕੋਲ ਬਿਠਾਇਆ ਹੈ ਸੈਫਦੀਨ ਨੂੰ।
ਬਾਕ ਬਿਲਾਸ ਅਨੇਕ ਪ੍ਰਕਾਰ,
ਅਨੇਕ ਪ੍ਰਕਾਰ ਦੇ ਬਚਨ ਬਿਲਾਸ ਹੋਏ।
ਕਰਤ ਗੁਰੂ ਦੇ ਆਨੰਦ ਉਦਾਰਾ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦਦਾਇਕ ਬਚਨ ਸੁਣਾ ਕੇ ਸ੍ਰੇਸ਼ਟ ਆਨੰਦ ਗਰੀਬ ਨਿਵਾਸ ਸੱਚੇ ਪਾਤਸ਼ਾਹ ਬਖਸ਼ਦੇ ਹਨ।
ਸ਼ਾਂਤ ਸਮੇਤ ਉਚਾਰਤ ਜਿਉਂ ਜਿਉਂ,
ਅਤੇ ਜਿਵੇਂ ਜਿਵੇਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸ਼ਾਂਤ ਰਸ ਭਰੇ ਬਚਨ ਉਚਾਰ ਕੇ ਸੁਣਾਉਂਦੇ ਹਨ ਸੈਫਦੀਨ ਨੂੰ।
ਸੁਨ ਕਰ ਬਸੀ ਹੋਤ ਮਨ ਤਿਉਂ ਤਿਉਂ।
ਗੁਰੂ ਮਹਾਰਾਜ ਸਾਹਿਬ ਜੀ ਦੇ ਬੜੇ ਹੀ ਆਦਰ ਪ੍ਰੇਮ ਸ਼ਾਂਤ ਸੁਭਾਅ ਦੇ ਸਮੇਤ ਬਚਨ ਸੁਣਦਾ ਏ ਸਾਹਿਬਦੀਨ, ਜੋ ਬੜੇ ਹੀ ਟਿਕਾਅ ਸਹਿਤ ਬਚਨ ਗੁਰੂ ਮਹਾਰਾਜ ਸਾਹਿਬ ਜੀ ਦੇ ਜਦ ਇਸ ਨੇ ਸੁਣਿਆ ਹੈ ਤਾਂ ਤਿਵੇਂ ਤਿਵੇਂ ਹੀ ਇਸ ਦਾ ਮਨ ਹੋਰ ਇਕਾਗਰ ਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਚਨ ਸੁਣ ਕੇ ਹੋਇਆ।
ਮੁਦਤ ਹੋਏ ਪੁੰਨ ਬੇਨਤੀ ਠਾਨੀ,
ਤੇ ਫਿਰ ਬੜਾ ਹੀ ਆਨੰਦਿਤ ਹੋ ਕੇ ਬੇਨਤੀ ਸਤਿਗੁਰੂ ਸਾਹਿਬ ਜੀ ਨੂੰ ਕਰਨ ਲੱਗਾ ਹੈ।
ਕਰੋ ਬਾਸ ਮਮ ਪ੍ਰੀਤ ਮਹਾਨੀ,
ਇਵੇਂ ਸਾਹਿਬਦੀਨ ਬੇਨਤੀ ਕਰਦਾ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਬਹੁਤ ਪ੍ਰੇਮ ਹੈ ਆਪ ਜੀ ਦੇ ਚਰਨਾਂ ਨਾਲ, ਆਪ ਜੀ ਕਿਰਪਾ ਕਰੋ ਬੇਨਤੀ ਪ੍ਰਵਾਨ ਕਰਕੇ ਇੱਥੇ ਹੀ ਨਿਵਾਸ ਰੱਖਣਾ ਕਰੋ ਮੇਰੇ ਪਾਸ।
ਪੰਕ ਪ੍ਰਥੀ ਪਰ ਪ੍ਰਾਪਤ ਪਾਣੀ,
ਕਿਉਂਕਿ ਧਰਤੀ ਉੱਪਰ ਬਹੁਤ ਹੀ ਜਲਦੀ ਮੀਂਹ ਦੀ ਵਰਖਾ ਹੋਣ ਕਰਕੇ ਚਿੱਕੜ ਬਹੁਤ ਹੋ ਚੁੱਕਾ ਹੈ।
ਗਮਨ ਕਠਨ ਮਗ ਕੋ ਲਿਹੋ ਜਾਨੀ,
ਇਹ ਜਾਣ ਲਓ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਸਮੇਂ ਵਿੱਚ ਇਵੇਂ ਦੇ ਮੌਸਮ ਦੇ ਵਿੱਚ ਰਸਤੇ 'ਤੇ ਤੁਰਨਾ ਬਹੁਤ ਮੁਸ਼ਕਲ ਹੋਵੇਗਾ।
ਸੁਣ ਕਰ ਸੈਫਦੀਨ ਕੀ ਬੇਨਤੀ,
ਇਸ ਤਰ੍ਹਾਂ ਦੀ ਸੈਫਦੀਨ ਦੀ ਭਾਵਨਾ ਭਰੀ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ
ਕਰਨ ਕੂਚ ਕੀ ਤਜ ਕਰ ਗਿਣਤੀ,
ਸੋ ਪਿਆਨਾ ਕਰਨ ਦੀ ਵਿਚਾਰ ਜਿਹੜੀ ਹੈ ਜਾਣ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਛੱਡੀ ਹੈ।
ਕਰਿਓ ਬਚਨ ਤੁਮ ਆਛੇ ਕਹਿਓ,
ਸਤਿਗੁਰਾਂ ਨੇ ਬਚਨ ਆਖਿਆ ਸੈਫਦੀਨ ਭਲਾ ਹੀ ਬੋਲ ਸੁਣਾਇਆ ਹੈ ਤੂੰ।
ਮਗ ਪ੍ਰਸਥਾਨ ਸਮਾਂ ਨਹਿ ਲਹਿਓ,
ਅਜੇ ਸਮਾਂ ਨਹੀਂ ਅਸੀਂ ਸਮਝਦੇ ਹਾਂ ਕਿ ਰਾਹ ਤੇ ਤੁਰ ਕੇ ਜਾਣ ਦਾ।
ਸਰਬ ਰੀਤ ਕਰ ਸੰਕਟ ਹੋਤ,
ਸਭ ਤਰ੍ਹਾਂ ਕਰਕੇ ਰਾਹ ਤੇ ਇਹੋ ਜਿਹੇ ਸਮੇਂ ਵਿੱਚ ਜਾਣ ਤੇ ਬਹੁਤ ਮੁਸ਼ਕਲਾਂ ਹੁੰਦੀਆਂ ਹਨ।
ਤ੍ਰਿਣ ਗਨ ਜੀਵ ਬਿਲੰਦ ਉਦੋਤ,
ਕਿਉਂਕਿ ਰਾਹ ਵਿੱਚ ਰਸਤਿਆਂ ਦੇ ਪਾਸ ਘਾਹ ਬਹੁਤਾ ਉਗ ਖਲੋਂਦਾ ਏ, ਔਰ ਇਸ ਸਮੇਂ ਦੇ ਵਿੱਚ ਸੱਪ ਠੂਏ ਮੱਛਰ ਆਦਿਕ ਬਹੁਤ ਜ਼ਿਆਦਾ ਜੀਵ ਜੰਤੂ ਹੁੰਦੇ ਆ।
ਵਰਖਾ ਸਕਲ ਬਿਤਾਵੈ ਜਬੈ,
ਜਦੋਂ ਵਰਖਾ ਦਾ ਸਾਰਾ ਇਹ ਮੌਸਮ ਗੁਜ਼ਰ ਜਾਏਗਾ।
ਕਰਹਿ ਕੂਚ ਡੇਰਾ ਹਮ ਤਬੈ,
ਤਦੋਂ ਫਿਰ ਆਪਣੇ ਡੇਰੇ ਦਾ ਇੱਥੋਂ ਕੂਚ ਕਰਾਂਗੇ, ਅਸੀਂ ਇੱਥੋਂ ਰਵਾਨਾ ਹੋਵਾਂਗੇ ਸਿੱਖਾਂ ਸਮੇਤ।
ਤਹਿ ਗੁਰ ਬਸੇ ਦੇਨ ਕੋ ਛੇਮ,
ਇਸ ਪ੍ਰਕਾਰ ਬਚਨ ਆਖ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੁਖ ਆਨੰਦ ਕਲਿਆਣ ਬਖਸ਼ਣ ਵਾਸਤੇ ਸੈਫਦੀਨ ਦੇ ਪਾਸ ਸੈਫਾਬਾਦ ਵਿਖੇ ਵਸੇ ਹਨ।
ਸੈਫਦੀਨ ਦੀਰਗ ਔਰ ਪ੍ਰੇਮ,
ਜਿਸ ਸੈਫਦੀਨ ਦੀ ਭਾਵਨਾ ਜਾਣੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਹਿਰਦੇ ਵਿੱਚ ਇਸ ਦੇ ਬਾਹਲਾ ਪ੍ਰੇਮ ਹੈ।
ਕਰਹਿ ਭਾਵ ਕੋ ਨੀਤ ਨਵੀਨ,
ਕਿਉਂਕਿ ਨਿਤ ਹੀ ਨਵਾਂ ਪ੍ਰੇਮ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਬਣਾ ਕਰਕੇ ਇਹ ਰੱਖ ਰਿਹਾ ਸੈਫਦੀਨ।
ਪਰਚਹਿ ਗੁਰ ਟਿਗ ਰਹਿ ਪ੍ਰਬੀਨ,
ਤੇ ਬੜੀ ਚਤੁਰਤਾ ਸਹਿਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਭਾਵਨਾ ਦੇ ਨਾਲ ਸੇਵਕ ਬਣ ਕੇ ਸਤਿਗੁਰੂ ਜੀ ਦੀ ਸੰਗਤ ਕਰਨ ਵਿੱਚ, ਸਤਿਗੁਰੂ ਜੀ ਦੇ ਬਚਨ ਸੁਣਨ ਵਿੱਚ ਇਹ ਸੈਫਦੀਨ ਪਰਚਿਆ ਰਹਿੰਦਾ। ਇਵੇਂ ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸੇਵਾ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਬੇਨਤੀਆਂ ਕਰਕੇ ਆਪਣੇ ਪਾਸ ਰੱਖ ਕੇ ਬਹੁਤ ਗੁਰੂ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਇਸ ਨੇ ਪ੍ਰਾਪਤ ਕੀਤੀਆਂ ਕਰ ਰਿਹਾ ਹੈ। ਇੱਥੋਂ ਤੱਕ ਇਹ ਪ੍ਰਸੰਗ ਦੀ ਵਿਚਾਰ ਸਮੇਂ ਅਨੁਸਾਰ ਸਰਵਣ ਕਰਾਈ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਅਗਾਹ ਵਾਸਤੇ ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਸਾਹਿਬ ਜੀ ਦੀ ਸੰਗਤ ਸਮਤ ਬਖਸ਼ਣ ਹਾਰ ਹੋ। ਅੱਗੇ ਤੋਂ ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਤ ਬਖਸ਼ਿਸ਼ ਕਰਨੀ, ਜਿਸ ਕਰਕੇ ਸ਼ਰਧਾ ਭਾਵਨਾ ਉੱਤਮ ਉਤਸ਼ਾਹ ਉੱਦਮ ਪ੍ਰੇਮ ਦੇ ਸਹਿਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਕਰਨ ਦੀ ਸਮਤ ਪ੍ਰਾਪਤ ਹੋਵੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪਣੇ ਸਿੱਖਾਂ ਸੇਵਕਾਂ ਦੇ ਪ੍ਰੇਮ ਤੋਂ ਸਾਨੂੰ ਸਭਨਾਂ ਨੂੰ ਸੇਧ ਲੈ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਦੇ ਨਾਲ ਪ੍ਰੀਤ ਦ੍ਰਿੜਤਾ ਨਿਸ਼ਚਾ ਗੁਰੂ ਮਹਾਰਾਜ ਸਾਹਿਬ ਜੀ ਦੀ ਸਿੱਖੀ ਕਮਾਉਣ ਦਾ ਬਖਸ਼ਿਸ਼ ਕਰਨਾ।
ਤਹਿ ਗੁਰ ਬਸੇ ਦੇਨ ਕੋ ਛੇਮ, ਸੈਫਦੀਨ ਦੀਰਗ ਔਰ ਪ੍ਰੇਮ, ਕਰਹਿ ਭਾਵ ਕੋ ਨੀਤ ਨਵੀਨ, ਪਰਚਹਿ ਗੁਰ ਟਿਗ ਰਹਿ ਪ੍ਰਬੀਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।